ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਘਰ ਕਾ ਕਾਜ ਨਾ ਜਾਣੀ ਰੂੜਾ ਝੂਠੇ ਧੰਦੇ ਰਚਿਓ ਮੂੜਾ ਘਰ ਕਾ ਕਾਜ ਨਾ ਜਾਣੀ ਰੂੜਾ ਝੂਠੇ ਧੰਦੇ ਰਚਿਓ ਮੂੜਾ ਜਿਤ ਤੂੰ ਲਾਵਹੇ ਤਿਤ ਤਿਤ ਲਗਨਾ ਜਾ ਤੂੰ ਦੇਹੇ ਤੇਰਾ ਨਾਉਂ ਜਪਨਾ ਰਹਾਉ ਹਰ ਕੇ ਦਾਸ ਹਰ ਸੇਤੀ ਰਾਤੇ ਰਾਮ ਰਸਾਇਣ ਅਨ ਦਿਨ ਮਾਤੇ ਬਾਹ ਪਕਰ ਪ੍ਰਭ ਆਪੇ ਕਾਡੇ ਜਨਮ ਜਨਮ ਕੇ ਟੂਟੇ ਗਾਂਡੇ ਉਧਾਰ ਸੁਆਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਨ ਦੁਆਰੇ ਉਧਾਰ ਸੁਆਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਨ ਦੁਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਨਾਹੋ ਜਤੇ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੋਂ ਪੁਰਖ ਜੰਤਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜੋ ਪਾਵੈ ਤਿਵੇਂ ਬੁਲਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜੋ ਪਾਵੈ ਤਿਵੇਂ ਬੁਲਨੀ ਪਰਮ ਪੂਜੀਏ ਪਾਤ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਾਹੀ ਸ਼ਹਿਨਸ਼ਾਹ ਛਤਰ ਚਵਰ ਤਖਤ ਦੇ ਮਾਲਿਕ ਰੂਹਾਨੀਅਤ ਦੇ ਮੁਜੱਸਮੇ ਕਲਯੁਗ ਦੇ ਬੋਹਿਤ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਤਿਗੁਰਾਂ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਸਜੇ ਹੋਏ ਗੁਰੂ ਪਿਆਰ ਵਾਲੇ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਨਿਤਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਮਨੁੱਖਾ ਜੀਵਨ ਨੂੰ ਸਫਲਾਉਣ ਦੇ ਲਈ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਅਪਾਰ ਬਖਸ਼ਿਸ਼ ਰਹਿਮਤ ਦੇ ਪਾਤਰ ਬਣਨ ਦੇ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਸਰਵਣ ਕੀਤੇ ਨੇ ਉਸ ਦੀ ਵਿਚਾਰ ਕਹਿਣ ਸੁਣਨ ਲਈ ਗੁਰਦੇਵ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਆਓ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਗੁਰਦੇਵ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਬਚਨ ਵਿਚਾਰਨ ਦੇ ਲਈ ਕਹਿਣ ਸੁਣਨ ਦੇ ਲਈ ਮਨ ਵਿੱਚ ਨਿਵਾਸ ਕਰਵਾਉਣ ਦੇ ਵਾਸਤੇ ਰਸਨਾ ਪਵਿੱਤਰ ਕਰਨ ਲਈ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਘਰ ਕਾ ਕਾਜ ਨਾ ਜਾਣੀ ਰੂੜਾ, ਝੂਠੇ ਧੰਦੇ ਰਚਿਓ ਮੂੜਾ।
ਗੁਰਦੇਵ ਪਾਤਸ਼ਾਹ ਜੀ ਅਪਾਰ ਬਖਸ਼ਿਸ਼ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜਿਸ ਵਿੱਚ ਜਗਿਆਸੂ ਨੇ ਗੁਰੂ ਹਜ਼ੂਰ ਅਰਦਾਸ ਬੇਨਤੀ ਜੋਦੜੀ ਕਰਨੀ ਹੈ, ਕਿਉਂਕਿ ਗੁਰੂ ਸਰਵ ਸ਼ਕਤੀਮਾਨ ਕਰਨ ਕਾਰਨ ਸਮਰੱਥ ਗੁਰਮੇਰਾ ਜੀ ਪ੍ਰਾਣ ਸੁਖਦਾਤਾ ਨੇਰਾ ਅਰ ਦਰਸ਼ਨ ਦੇਖਿਆ ਸਭ ਦੁੱਖ ਜਾਏ ਦੀ ਬਖਸ਼ਿਸ਼ ਕਰਨ ਵਾਲਾ ਹੈ, ਉਸ ਮਾਲਕ ਦੇ ਚਰਨਾਂ ਵਿੱਚ ਕੀਤੀ ਅਰਦਾਸ ਇਸ ਜੀਵਨ ਦੀ ਸਫਲਤਾ ਦੇ ਲਈ, ਇਸ ਜੀਵਨ ਦੀ ਆਤਮਿਕ ਅਵਸਥਾ ਨੂੰ ਪ੍ਰਾਪਤ ਕਰਨ ਦੇ ਵਾਸਤੇ ਗੁਰਦੇਵ ਪਾਤਸ਼ਾਹ ਜੀ ਮਨੁੱਖ ਦੇ ਸਹਾਇਕ ਬਣਦੇ ਨੇ। ਸੋਹੀ ਰਾਗ ਦੇ ਵਿੱਚ ਮੇਰੇ ਗੁਰਦੇਵ ਨੇ ਉਚਾਰਨ ਕੀਤੇ ਬਚਨ, ਵੈਸੇ ਸੋਹੀ ਰਾਗਨੀ ਵੀ ਹੈ ਪਰ ਸਤਿਗੁਰਾਂ ਨੇ ਇਸ ਦੇ ਨਾਲ ਰਾਗ ਸ਼ਬਦ ਉਚਾਰਨ ਕੀਤਾ ਹੈ, ਇਸ ਲਈ ਇਸ ਨੂੰ ਰਾਗ ਸੋਹੀ ਪੜ੍ਹਨਾ ਹੈ, ਸੋਹੀ ਕਹਿਣਾ ਹੈ, ਸੋਹੀ ਰਾਗਣੀ ਨਹੀਂ ਹੈ। ਭਾਵੇਂ ਬੇਸ਼ੱਕ ਰਾਗਨੀਆਂ ਦੇ ਵਿੱਚ ਵੀ ਆਉਂਦਾ ਜਿਵੇਂ ਸੋਰਠ ਵੀ ਰਾਗਨੀ ਹੈ, ਪਰ ਸਤਿਗੁਰੂ ਗੁਰਦੇਵ ਪਾਤਸ਼ਾਹ ਨੇ ਸੋਰਠ ਦੇ ਵਿੱਚ ਵੀ ਰਾਗ ਸੋਰਠ ਸ਼ਬਦ ਕਿਹਾ, ਇਸ ਲਈ ਗੁਰਦੇਵ ਪਾਤਸ਼ਾਹ ਨੇ ਸੋਹੀ ਰਾਗ ਦੇ ਵਿੱਚ ਵੀ ਰਾਗ ਸ਼ਬਦ ਉਚਾਰਨ ਕੀਤਾ ਹੈ। ਔਰ ਸੋਹੀ ਰਾਗ ਦੇ ਵਿੱਚ ਪੰਜਵੇਂ ਗੁਰਦੇਵ ਨਿਰੰਕਾਰੀ ਜੋਤ, ਪੰਜਵੇਂ ਜਾਮੇ ਵਿੱਚ ਨਿਰੰਕਾਰ ਦੀ ਜੋਤ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ। ਸਤਿਗੁਰੂ ਪਾਤਸ਼ਾਹ ਨੇ ਆਪ ਨਿਰੰਕਾਰੀ ਜੋਤ ਨੇ ਇਹ ਜਾਮੇ ਧਾਰਨ ਕਰਕੇ ਸਾਨੂੰ ਵੱਖ ਵੱਖ ਜਾਮਿਆਂ ਵਿੱਚ ਇੱਕੋ ਹੀ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇੱਕ ਸ਼ਬਦ ਗੁਰੂ ਦੇ ਨਾਲ ਜੋੜਨ ਦੇ ਲਈ, ਇੱਕ ਨਿਰੰਕਾਰ ਦੇ ਨਾਲ ਜੁੜਨ ਦੇ ਵਾਸਤੇ ਇਹ ਸਾਹਿਬਾਂ ਦੇ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ। ਇਹ ਪਾਵਨ ਪਵਿੱਤਰ ਬਚਨ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ, ਘਰ ਕਾ ਕਾਜ ਨਾ ਜਾਣੀ ਰੂੜਾ, ਝੂਠੇ ਧੰਦੇ ਰਚਿਓ ਮੂੜਾ। ਵਿਦਵਾਨਾਂ ਨੇ ਆਪਣੀ ਆਪਣੀ ਬੁੱਧੀ ਦੇ ਅਨੁਸਾਰ ਇਸ ਦੇ ਅਰਥ ਕੀਤੇ ਹਨ, ਔਰ ਇੱਕ ਗੱਲ ਨਿਸ਼ਚੇ ਦੇ ਵਿੱਚ ਹੈ ਕਿ ਜੀਵ ਕਰਮਸ਼ੀਲ ਪ੍ਰਾਣੀ ਹੈ, ਜੀਵ ਕਰਮ ਕਰਨ ਵਾਲਾ ਹੈ, ਔਰ ਕਰਮ ਇੱਕ ਬੀਜ ਹੋਇਆ ਕਰਦਾ ਹੈ। ਇਹ ਸਰੀਰ ਇੱਕ ਖੇਤੀ ਹੈ, ਖੇਤ ਸਰੀਰ ਜੋ ਬੀਜੀਆ ਸੋ ਅੰਤ ਖਲੋਆ ਆਏ, ਸਰੀਰ ਰੂਪੀ ਧਰਤੀ ਵਿੱਚ ਜਿਸ ਤਰ੍ਹਾਂ ਦਾ ਬੀਜ ਬੀਜਾਂਗੇ ਉਸੇ ਪ੍ਰਕਾਰ ਦਾ ਉਸਦੇ ਵਿੱਚੋਂ ਪ੍ਰਾਪਤੀ ਹੋਵੇਗੀ। ਅਗਰ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਮਨੁੱਖ ਦੇ ਪਾਸ ਬੀਜ ਹੈ ਪਰ ਧਰਤੀ ਨਿਕੰਮੀ ਹੈ, ਨਿਕੰਮੀ ਧਰਤੀ ਵਿੱਚ ਬੀਜਿਆ ਹੋਇਆ ਬੀਜ ਉਸਦੇ ਵਿੱਚੋਂ ਕੋਈ ਪ੍ਰਾਪਤੀ ਨਹੀਂ ਹੋਏਗੀ, ਮੇਰੇ ਗੁਰਦੇਵ ਦਾ ਫੈਸਲਾ ਏ ਕੱਲਰ ਬੀ ਖੇਤੀ ਬੀਜੀਏ ਕਿਉਂ ਲਾਹਾ ਪਾਵੇ, ਕੱਲਰ ਦੀ ਖੇਤੀ ਵਿੱਚ ਕੋਈ ਬੀਜ ਬੀਜ ਦੇਵੇ ਉਹ ਕਿਵੇਂ ਪ੍ਰਾਪਤ ਕਰ ਸਕਦਾ ਲਾਹਾ ਉਹਦੇ ਵਿੱਚੋਂ। ਕੱਲਰ ਦੀ ਖੇਤੀ ਵਿੱਚ ਬੀਜ ਬੀਜਣ ਕਰਕੇ ਲਾਹਾ ਮੂਲ ਗਵਾਏ ਦਾ, ਜਿਹੜਾ ਲਾਹਾ ਮੂਲ ਹੈ ਨਾ ਜਿਹੜਾ ਬੀਜ ਬੀਜਿਆ, ਜੇ ਕਿਸੇ ਜ਼ਿਮੀਂਦਾਰ ਨੇ ਇੱਕ ਕਿੱਲਾ ਖੇਤੀ ਹੈ ਬੀਜਣੀ, ਇੱਕ ਕਿੱਲਾ ਜ਼ਮੀਨ ਕੱਲਰ ਵਾਲੀ ਬੀਜ ਜ਼ਮੀਨ ਹੈ ਉਹਦੇ ਵਿੱਚ ਉਸਨੇ 35-40 ਸੇਰ ਕਣਕ ਬੀਜ ਦਿੱਤੀ, ਉਹਦੇ ਵਿੱਚੋਂ ਅੰਦਾਜ਼ਾ ਲਗਾਵੇ ਕਿ ਮੈਨੂੰ 25-30 ਕੁਇੰਟਲ ਇਹਦੇ ਵਿੱਚੋਂ ਅਨਾਜ ਮਿਲੇਗਾ, ਇਹ ਉਹਦੀ ਤਿਫਲ ਦਿਮਾਗੀ ਹੋਏਗੀ। ਕਿਉਂਕਿ ਉਸ ਕੱਲਰ ਦੀ ਬੀਜੀ ਹੋਈ ਖੇਤੀ ਵਿੱਚ ਬੀਜ ਉੱਗਣਾ ਹੀ ਨਹੀਂ ਹੈ, ਸਾਰਾ ਮੂਲ ਵੀ ਚਲੇ ਜਾਣਾ ਹੈ। ਇਸ ਕਰਕੇ ਬੀਜ ਤੇ ਮਨੁੱਖ ਦੇ ਪਾਸ ਹੈ ਪਰ ਧਰਤੀ ਚੰਗੀ ਨਹੀਂ ਹੈ, ਕਰਮ ਚੰਗਾ ਹੈ ਨੀਅਤ ਚੰਗੀ ਨਹੀਂ ਹੈ। ਕਥਾ ਕੀਰਤਨ ਕਰਨੀ ਤੇ ਸੁਣਨੀ ਬਹੁਤ ਉੱਤਮ ਬੀਜ ਹੈ, ਪਰ ਕਥਾ ਕੀਰਤਨ ਕਰਦਿਆਂ ਸੁਣਦਿਆਂ ਨੀਅਤ ਚੰਗੀ ਨਾ ਬਣੇ, ਸੋਚ ਚੰਗੀ ਨਾ ਹੋਏ, ਵਿਚਾਰ ਚੰਗੇ ਨਾ ਹੋਣ, ਤੇ ਫਿਰ ਮੇਰੇ ਮਾਲਕ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮਾਤਮਾ ਪ੍ਰਸੰਨ ਨਹੀਂ ਹੋਏਗਾ, ਕਿਉਂਕਿ ਕਰਮ ਤੇ ਕੀਤਾ ਹੈ ਪਰ ਇਸਦੇ ਹਿਰਦੇ ਦੀ ਧਰਤੀ ਚੰਗੀ ਨਹੀਂ ਹੈ, ਨੀਅਤ ਮਾੜੀ ਹੈ। ਪੁੰਨ ਦਾਨ ਕਰਦਾ ਹੈ ਮਨੁੱਖ ਭਾਵਨਾ ਚੰਗੀ ਨਹੀਂ ਹੈ, ਕੀਤਾ ਹੋਇਆ ਦਾਨ ਕਿਸੇ ਪ੍ਰਕਾਰ ਕੋਈ ਲਾਹਾ ਪ੍ਰਾਪਤ ਨਹੀਂ ਹੋਏਗਾ। ਸੇਵਾ ਕਰਨੀ ਬਹੁਤ ਉੱਤਮ ਕਰਮ ਹੈ, ਬਹੁਤ ਉੱਤਮ ਬੀਜ ਹੈ, ਪਰ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਅਗਰ ਕਾਮਨਾ ਤੋਂ ਰਹਿਤ ਹੋ ਕੇ ਕੋਈ ਮਨੁੱਖ ਸੇਵਾ ਕਰਦਾ ਹੈ, ਧਰਤੀ ਚੰਗੀ ਹੈ, ਬੀਜ ਵੀ ਚੰਗਾ ਹੈ, ਸੇਵਾ ਵੀ ਚੰਗੀ ਹੈ, ਨੀਅਤ ਵੀ ਚੰਗੀ ਹੈ, ਤੇ ਮੇਰੇ ਸਾਹਿਬ ਕਹਿੰਦੇ ਉਸ ਨੂੰ ਸੁਆਮੀ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਨੂੰ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਈ ਲੈਣਾ ਜੀ ਨੇ ਕੋਈ ਜਲ ਧਾਰੇ ਨਹੀਂ ਕੀਤੇ ਸਨ, ਭਾਈ ਲੈਣਾ ਜੋ ਕੋਈ ਪੁੱਠੇ ਹੋ ਕੇ ਤਪ ਨਹੀਂ ਕੀਤਾ, ਧੂਣੀਆਂ ਨਹੀਂ ਤਪਾਈਆਂ ਨੇ, ਬਸ ਭਾਈ ਲੈਣਾ ਨੇ ਆਪਣੇ ਮਾਲਕ ਦੇ ਭਾਣੇ ਵਿੱਚ ਚੱਲਣਾ ਸਿੱਖਿਆ, ਆਪਣੇ ਮਾਲਕ ਦੀ ਆਗਿਆ ਨੂੰ ਮੰਨਣਾ ਸਿੱਖਿਆ, ਆਪਣੇ ਮਾਲਕ ਦੇ ਅਨੁਸਾਰੀ ਹੋ ਕੇ ਜੀਣਾ ਸਿੱਖਿਆ, ਆਪਣੇ ਮਾਲਕ ਦੇ ਬਚਨਾਂ ਦੇ ਉੱਤੇ ਨਿਸ਼ਚਾ ਕਰਨਾ ਸਿੱਖਿਆ। ਤੇ ਜਦੋਂ ਮਾਲਕ ਪ੍ਰਸੰਨ ਹੋ ਗਿਆ, ਕਿਉਂਕਿ ਭਾਈ ਲਹਿਣਾ ਜੀ ਆਪਣੇ ਸਰੀਰ ਦੀ ਧਰਤੀ ਵੀ ਸ੍ਰੇਸ਼ਟ ਬਣਾਈ ਹੈ, ਸੇਵਾ ਰੂਪੀ ਕਰਮ ਵੀ ਚੰਗਾ ਕੀਤਾ ਹੈ, ਤੇ ਨਾਨਕ ਨਿਰੰਕਾਰੀ ਦੀ ਜੋਤ ਹੀ ਬਣ ਗਈ ਜਾਂ ਸੁੱਧ ਉਸ ਤੋਂ ਲੈਣਾ ਟਿੱਕੇ ਉਹਨੂੰ। ਇਸੇ ਪ੍ਰਕਾਰ ਗੁਰੂ ਸਾਹਿਬਾਨਾਂ ਨੇ ਕੋਈ ਐਸਾ ਦਿਖਾਵੇ ਦਾ ਕਰਮ ਨਹੀਂ ਕੀਤਾ, ਕੋਈ ਕਰਮ ਕਾਂਡਾਂ ਵਿੱਚ ਨਾ ਪਏ ਤੇ ਨਾ ਸਾਨੂੰ ਪਾਇਆ ਹੀ ਹੈ। ਇਹ ਵੱਖਰੀ ਗੱਲ ਕਿ ਅਸੀਂ ਕਰਮ ਕਾਂਡਾਂ ਵਿੱਚ ਖੱਚਤ ਹੋ ਜਾਈਏ, ਗੁਰੂ ਦੇ ਨਾਲ ਸ਼ਰਤ ਲਾ ਕੇ ਅਸੀਂ ਕੋਈ ਪੁੰਨ ਦਾ ਕਰਮ ਕਰਨਾ ਸ਼ੁਰੂ ਕਰ ਦਈਏ, ਗੁਰੂ ਦੇ ਨਾਲ ਅਸੀਂ ਦਾਈਆ ਬਣ ਲਈਏ ਕਿ ਗੁਰੂ 14-40 ਦਿਨ ਤੇਰੇ ਪਾਸ ਆਉਣਾ, 40 ਦਿਨ ਇਸ਼ਨਾਨ ਕਰਨਾ, 40 ਦਿਨ ਅਰਦਾਸ ਕਰਨੀ ਹੈ, 41ਵੇਂ ਦਿਨ ਤੇਰਾ ਸਾਡਾ ਕੋਈ ਰਿਸ਼ਤਾ ਨਾਤਾ ਹੀ ਨਹੀਂ ਲੈਣਾ ਕਿਉਂਕਿ ਦਿਨ ਪੂਰੇ ਹੋ ਗਏ ਨੇ, ਉਹਦੇ ਵਿੱਚੋਂ ਮਾਲਕ ਦੀ ਪ੍ਰਾਪਤੀ ਨਹੀਂ ਹੋਏਗੀ। ਉਹ ਤਾਂ ਸੌਦਾਬਾਜ਼ੀ ਹੈ ਨਾ, ਤੇ ਸੌਦੇਬਾਜ਼ੀ ਵਿੱਚ ਕਈ ਵਾਰੀ ਮਨੁੱਖ ਪੂੰਜੀ ਵੀ ਹਾਰ ਬੈਠਦਾ, ਕਈ ਵਾਰੀ ਲਾਭ ਵੀ ਪ੍ਰਾਪਤ ਹੋ ਜਾਂਦਾ।
ਉਹ ਇਹ ਨਿਸ਼ਚਾ ਨਹੀਂ ਕਿ ਉਸ ਸੌਦੇਬਾਜ਼ੀ ਵਿੱਚ ਮਨੁੱਖ ਹਮੇਸ਼ਾ ਹੀ ਆਪਣਾ ਪਲੜਾ ਭਾਰੀ ਰੱਖੇਗਾ, ਨਹੀਂ, ਖਾਲੀ ਵੀ ਹੋ ਸਕਦਾ ਹੈ। ਅਤੇ ਮੇਰੇ ਮਾਲਕ ਕਹਿੰਦੇ ਜਦੋਂ ਸੇਵਾ ਕਰਮ ਕਰਦਾ ਹੈ ਮਨੁੱਖ, ਔਰ ਉਹਦੀ ਸ਼ੁੱਧ ਭਾਵਨਾ ਹੈ, ਉਹ ਭਾਵਨਾ ਬਣ ਜਾਂਦੀ ਕਿ ਪਾਤਸ਼ਾਹ ਗੁਰੂ ਰਾਮਦਾਸ ਜੀ, ਤੇਰੇ ਲੰਗਰ ਦੇ ਮੈਂ ਬਰਤਨ ਜਿਹੜੇ ਮਾਂਜਦਾ ਹਾਂ ਨਾ, ਸਾਫ਼ ਕਰਦਾ, ਇਹ ਮੈਂ ਆਪਣਾ ਮਨ ਮਾਂਜਣ ਦੇ ਵਾਸਤੇ ਸਾਫ਼ ਕਰਦਾ। ਆਪਣੇ ਮਨ ਨੂੰ ਵੀ ਮੈਲ ਲੱਗੀ ਹੋਈ ਹੈ, ਬਾਹਰ ਦੀ ਮੈਲ ਤੇ ਅਸੀਂ ਧੋ ਲੈਂਦੇ ਹਾਂ, ਅੰਦਰ ਦੀ ਮੈਲ ਕੇਵਲ ਤੇ ਕੇਵਲ ਸੇਵਾ ਦੇ ਨਾਲ ਹੀ ਧੋਪੀ ਜਾ ਸਕਦੀ ਹੈ। ਸੇਵਾ ਕਰਤ ਹੋਏ ਨੇ ਕਾਮੀ, ਜਦੋਂ ਕਾਮਨਾ ਤੋਂ ਹੋ ਕੇ ਰਹਿਤ ਸੇਵਾ ਕਰਦਾ ਹੈ, ਕਿਉਂਕਿ ਕਾਮਨਾ ਦੇ ਅਧੀਨ ਮਨੁੱਖ ਨੂੰ ਕਾਮਨਾਵਾਂ ਦੀ ਪ੍ਰਾਪਤੀ ਹੋ ਸਕਦੀ ਹੈ। ਕਾਮਨਾ ਦੇ ਅਧੀਨ ਕੀਤੀ ਸੇਵਾ, ਉਹ ਇੱਛਾ ਪੂਰੀ ਹੋ ਸਕਦੀ ਹੈ। ਕਾਮਨਾ ਦੇ ਅਧੀਨ ਕੀਤਾ ਪਾਠ ਤੰਦਰੁਸਤੀ ਦੇ ਸਕਦਾ ਹੈ, ਘਰ ਵਿੱਚ ਪੁੱਤਰ ਪੈਦਾ ਹੋ ਸਕਦਾ ਹੈ, ਕੋਈ ਵਡਿਆਈ ਪ੍ਰਾਪਤ ਹੋ ਸਕਦੀ ਹੈ, ਪਰ ਪਰਮਾਤਮਾ ਨਹੀਂ ਪ੍ਰਾਪਤ ਹੋ ਸਕਦਾ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਲਈ ਮੇਰੇ ਦਾਤਾਰ ਨੇ ਬਚਨ ਕਹੇ ਨੇ, ਕਾਮਨਾ ਅਧੀਨ ਸਦਾ ਭਾਵਨਾ ਪਰਵੀਨ, ਏਕ ਭਾਵਨਾ ਬਹੀਨ ਕੈਸੇ ਭਾਵੇਂ ਜਗਦੀਸ਼ ਕੋ। ਉਹ ਭਲਿਆ ਭਾਵਨਾ ਤੋਂ ਬਿਨਾਂ ਜਗਦੀਸ਼ ਨੂੰ ਨਹੀਂ ਪ੍ਰਾਪਤ ਕਰ ਸਕੇਗਾ। ਤੇਰੀ ਭਾਵਨਾ ਚੰਗੀ ਬਣਨੀ ਚਾਹੀਦੀ ਹੈ, ਤੇਰੀ ਭਾਵਨਾ ਦੀ ਖੇਤੀ ਚੰਗੀ ਹੋਣੀ ਚਾਹੀਦੀ ਹੈ, ਧਰਤੀ ਚੰਗੀ ਹੋਣੀ ਚਾਹੀਦੀ ਹੈ। ਅਤੇ ਫਿਰ ਇੱਕ ਪਰਿਕਰਮਾ ਵਿੱਚੋਂ ਜੂਠੀ ਪੱਤਲ ਵੀ ਚੁੱਕ ਕੇ ਕਿਸੇ ਡਸਟਬੀਨ ਵਿੱਚ ਪਾ ਦਿੱਤੀ ਅਤੇ ਮਾਲਕ ਨੇ ਪ੍ਰਸੰਨ ਹੋ ਜਾਣਾ, ਕਿਉਂਕਿ ਤੇਰਾ ਉਦੋਂ ਮਨ ਪਵਿੱਤਰ ਹੈ, ਤੇਰੀ ਸਰੀਰ ਦੀ ਧਰਤੀ ਪਵਿੱਤਰ ਹੈ, ਅਤੇ ਮੇਰੇ ਸਾਹਿਬ ਨੇ ਬਖਸ਼ਿਸ਼ ਕਰ ਦੇਣੀ, ਕਿਉਂਕਿ ਉਹਦਾ ਤੇ ਸੁਭਾਵ ਹੈ ਨਾ, ਇੱਕ ਤਿਲ ਨਹੀਂ ਭੰਨੇ ਘੱਲ ਹੈ, ਇੱਕ ਤਿਲ ਮਾਤਰ ਦੀ ਸੇਵਾ ਮੇਰਾ ਮਾਲਕ ਅਜਾਈ ਨਹੀਂ ਜਾਣ ਦਿੰਦਾ ਹੈ। ਇਸ ਕਰਕੇ ਕਰਮ ਚੰਗਾ ਹੈ, ਧਰਤੀ ਚੰਗੀ ਨਹੀਂ ਅਤੇ ਕਰੁੱਤਾ ਬੀਜ ਬੀਜਾ ਨਹੀਂ ਜੰਮੇ, ਕਰੁੱਤੀ ਵਸਤੂ ਕਰੁੱਤੀ ਸਮੇਂ ਦੇ ਵਿੱਚ ਬੀਜਿਆ ਹੋਇਆ ਬੀਜ ਵੀ ਨਹੀਂ ਫੁੱਲਦਾ ਨਾ ਫੁੱਲਦਾ ਹੈ। ਇਸ ਕਰਕੇ ਮੇਰੇ ਗੁਰਦੇਵ ਨੇ ਮਨੁੱਖ ਨੂੰ ਕਰਮ ਕਰਨ ਦੇ ਵਾਸਤੇ ਉਪਦੇਸ਼ ਦਿੱਤਾ ਹੈ। ਇਹ ਮਤ ਸਮਝਣਾ ਕਿ ਸਤਿਗੁਰਾਂ ਨੇ ਸਾਨੂੰ ਕਿਹਾ ਕਿ ਵਿਹਲੇ ਬੈਠਣਾ, ਨਹੀਂ, ਸਤਿਗੁਰਾਂ ਨੇ ਸਾਨੂੰ ਉੱਦਮ ਕਰੇਂ ਦਿਆਂ ਜੀਓ ਤੂੰ, ਕਮਾਮ ਦਿਆਂ ਸੁਖ ਪੁੰਚ। ਮੇਰੇ ਮਾਲਕ ਕਹਿੰਦੇ ਉੱਦਮ ਕਰੇਂਦੇ ਆ ਜੀਓ ਤੂੰ, ਉੱਦਮ ਕਰ, ਉੱਦਮ ਕਰ ਧਨ ਖੱਟਣਾ, ਉੱਦਮ ਕਰਕੇ ਧਨ ਦੀ ਪ੍ਰਾਪਤੀ ਕਰਨੀ ਹੈ। ਪਰ ਮੇਰੇ ਮਾਲਕ ਨੇ ਇਹ ਵੀ ਬਚਨ ਕਹੇ ਨੇ ਕਿ ਕੇਵਲ ਧਨ ਦੇ ਵਾਸਤੇ ਉੱਦਮ ਨਹੀਂ ਕਰਨਾ, ਸਗਲ ਉੱਦਮ ਮੈਂ ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਇਹ ਜਿਹੜਾ ਤੁਸੀਂ ਸੰਗਤ ਵਿੱਚ ਆਏ ਹੋ ਨਾ, ਜਿਹੜਾ ਪ੍ਰਭੂ ਦਾ ਨਾਮ ਜਪਦੇ ਹੋ, ਸਿਮਰਨ ਕਰਦੇ ਹੋ, ਇਹ ਉੱਦਮ ਸਾਰਿਆਂ ਤੋਂ ਭਲਾ ਹੈ। ਅਗਰ ਕੋਈ ਚੋਰ ਕਹਿ ਦੇਵੇ ਕਿ ਮੈਂ ਵੀ ਤੇ ਉੱਦਮ ਕਰਦਾ ਨਾ, ਰਾਤ ਨੂੰ ਜਾਗ ਕੇ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਕਰਦਾ, ਇਹ ਵੀ ਤੇ ਉੱਦਮ ਹੈ, ਉਹ ਉੱਦਮ ਭਲਾ ਨਹੀਂ ਹੈ, ਉਹ ਉੱਦਮ ਪ੍ਰਭੂ ਦੀ ਪ੍ਰਾਪਤੀ ਵਾਲਾ ਨਹੀਂ ਹੈ। ਉਹ ਤੇ ਉੱਦਮ ਮਨੋਰਥ ਜਿਹੜਾ ਮਨੁੱਖ ਦਾ ਹੈ ਨਾ, ਉਹਨਾਂ ਨੂੰ ਨਰਕਾਂ ਦੇ ਵਿੱਚ ਲਿਜਾਣ ਵਾਲਾ ਹੈ। ਇਸ ਲਈ ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹੋ ਪਛਾਣ ਸੇ। ਮਾਲਕ ਦੇ ਰਸਤੇ ਨੂੰ ਕੌਣ ਪਛਾਣਦਾ, ਮੁਕਤੀ ਦੇ ਰਸਤੇ ਨੂੰ ਕੌਣ ਜਾਣਦਾ। ਸਾਹਿਬ ਕਹਿੰਦੇ ਘਾਲ ਖਾਏ, ਆਪਣੀ ਘਾਲ ਕਿਰਤ ਕਮਾਈ ਕਰੇ, ਉਹਦੇ ਵਿੱਚੋਂ ਆਪ ਵੀ ਛਕੇ। ਭਾਈ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਨੇ, ਨੱਖ ਸਿੱਖ ਕਰ ਜੋ ਕਾਰ ਕਮਾਵੇ, ਤਿਸਤੇ ਜੋ ਤਨ ਘਰ ਮੈਂ ਆਵੇ, ਗੁਰ ਹਿੱਤ ਦਸਵੰਦ ਜੋ ਦੇ, ਸੋ ਸਿੱਖ ਜਸ ਜਗ ਮੈਂ ਲੇ। ਕੈਸੇ ਪਿਆਰੇ ਬਚਨ ਨੇ, ਕਹਿੰਦੇ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਨੀ, ਆਪਾਂ ਕਹਿੰਦੇ ਹਾਂ ਨਾ ਵੀ ਦਸਾਂ ਉਹਨਾਂ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ। ਭਾਈ ਸਾਹਿਬ ਕਹਿੰਦੇ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਕੇ ਉਹਦੇ ਵਿੱਚੋਂ ਜਿਹੜਾ ਧਨ ਤੁਹਾਡੇ ਘਰ ਵਿੱਚ ਆਵੇ, ਕੋਈ ਦੁਕਾਨ ਤੇ ਬੈਠਾ ਨੀਯਤ ਦੇ ਨਾਲ ਆਪਣਾ ਵਣਜ ਕਰ ਰਿਹਾ, ਕੋਈ ਮਾਲਕ ਦੀ ਚਾਕਰੀ ਕਰ ਰਿਹਾ ਤੇ ਆਪਣੀ ਡਿਊਟੀ ਵਿੱਚ ਕੁਤਾਹੀ ਨਹੀਂ ਕਰਦਾ ਹੈ, ਮਾਲਕ ਦੇ ਹੁਕਮ ਦੀ ਪਾਲਣਾ ਕਰਦਾ, ਕੋਈ ਵਾਹੀ ਖੇਤੀ ਕਰਦਾ, ਕਿਸੇ ਦੇ ਕੋਈ ਦੂਸਰੇ ਦੀ ਖੇਤੀ ਤੇ ਹੜੱਪਣਾ ਨਹੀਂ ਚਾਹੁੰਦਾ ਹੈ, ਕਿਸੇ ਦੀ ਦੂਜੇ ਦੀ ਖੇਤੀ ਹਥਿਆਉਣਾ ਨਹੀਂ ਚਾਹੁੰਦਾ ਹੈ। ਧਰਮ ਦੀ ਕਿਰਤ ਜਿਹੜੀ ਹੈ ਨਾ, ਇਹ ਵੀ ਕਰਤੇ ਦੇ ਨਾਲ ਜੋੜ ਦੇਣ ਦੀ ਖਿਆਲ ਕਰਿਓ। ਧਰਮ ਦੀ ਕੀਤੀ ਕਿਰਤ ਉਸ ਕਰਤੇ ਨਾਲ ਮਿਲਾਪ ਕਰਵਾ ਦਿੰਦੀ ਹੈ, ਪਰ ਦਿਖਾਵੇ ਮਾਤਰ ਕੀਤਾ ਧਰਮ ਉਹ ਵੀ ਕਿਰਤ ਬਣ ਕੇ ਰਹਿ ਜਾਂਦਾ ਹੈ। ਕੇਵਲ ਦਿਖਾਵੇ ਦਾ ਧਰਮ ਕਿਰਤ ਬਣ ਕੇ ਰਹਿ ਜਾਂਦਾ ਹੈ, ਧਰਮ ਦੀ ਕੀਤੀ ਕਿਰਤ ਕਰਤੇ ਦੇ ਨਾਲ ਮਿਲਾਪ ਕਰਾ ਦਿੰਦੀ ਹੈ। ਇਸ ਲਈ ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਆਪਣੇ ਭਾਈ ਸਾਹਿਬ ਜੀ ਦੇ ਬਚਨ ਨੇ ਕਿ ਦਸਾਂ ਨੌਵਾਂ ਨਾਲ ਜੋ ਕਿਰਤ ਕਰਨੀ ਹੈ ਨਾ, ਉਹਦੇ ਵਿੱਚੋਂ ਜਿਹੜਾ ਧਨ ਘਰ ਵਿੱਚ ਆਉਣਾ, ਉਹਦੇ ਵਿੱਚੋਂ ਫਿਰ ਗੁਰੂ ਕਾ ਦਸਵੰਧ ਦੇਣਾ ਹੈ, ਉਹਦੇ ਵਿੱਚੋਂ ਗੁਰੂ ਕਾ ਦਸਵੰਧ ਦੇਣਾ ਹੈ। ਕਿਉਂਕਿ ਸਤਿਗੁਰਾਂ ਦਾ ਹੁਕਮ ਹੈ ਨਾ ਰਹਿਤਨਾਮਿਆਂ ਵਿੱਚ ਕਿ ਗੁਰਸਿੱਖ ਨੇ ਦਸਵੰਧ ਦੇਣਾ ਆਪਣੀ ਕਿਰਤ ਵਿੱਚੋਂ ਵੀ ਤੇ ਆਪਣੀ ਉਮਰ ਵਿੱਚੋਂ ਵੀ। 24 ਘੰਟੇ ਰੋਜ਼ ਦੇ ਨੇ, 24,000 ਸਵਾਸ ਨੇ, ਇਹਦੇ ਵਿੱਚੋਂ ਸਾਨੂੰ 2.5 ਘੰਟੇ ਸਮਾਂ ਰੋਜ਼ ਗੁਰੂ ਦੇ ਲੇਖੇ ਵਿੱਚ ਲਾਉਣ ਦਾ ਹੁਕਮ ਹੈ। ਨਿਤਨੇਮ ਕਰ ਲਵੇ, ਸੰਗਤ ਵਿੱਚ ਆ ਕੇ ਕਥਾ ਕੀਰਤਨ ਕਰ ਲਵੇ, ਸੁਣ ਲਵੇ, ਲੰਗਰ ਵਿੱਚ ਸੇਵਾ ਕਰ ਲਵੇ, ਬਾਣੀ ਪੜ੍ਹ ਲਵੇ, 2.5 ਘੰਟੇ ਦਾ ਸਮਾਂ ਗੁਰੂ ਦੇ ਅਰਥ ਬਤੀਤ ਕਰਨਾ, ਗੁਰੂ ਦਾ ਦਸਵੰਧ ਦੇਣਾ ਹੈ। ਆਪਣੀ ਕਿਰਤ ਵਿੱਚੋਂ ਵੀ ਜੇ ਤੁਸੀਂ 10 ਰੁਪਈਏ ਪ੍ਰਾਪਤ ਕੀਤੇ ਨੇ ਨਾ, ਤੇ ਉਹਦੇ ਵਿੱਚੋਂ ਵੀ ਤੁਸੀਂ ਦਸਵੰਧ ਦੇਣਾ, 1 ਰੁਪਈਆ ਗੁਰੂ ਦੇ ਅਰਥ ਖਰਚ ਕਰਨਾ। ਤੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਿੱਖਾਂ ਨੇ ਕਿ ਮਹਾਰਾਜ ਜੇ ਭਲਾ ਗੁਰੂ ਦੇ ਅਰਥ ਨਾ ਖਰਚ ਕਰੀਏ ਫਿਰ ਕੀ ਫਰਕ ਪੈਂਦਾ, ਜੇ ਗੁਰੂ ਕੇ ਅਰਥ ਨਾ ਖਰਚ ਕਰੀਏ ਧਨ ਫਿਰ ਕੀ ਹੈ। ਤੇ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਕੇ ਅਰਥ ਖਰਚ ਨਾ ਕਹੈ, ਜਮ ਕਾਲ ਸਹਿ ਸਿਰ ਪੀੜਾ। ਜਿਹੜਾ ਧਨ ਨੂੰ ਹਰੀ ਦੇ ਅਰਥ ਨਹੀਂ ਨਾ ਖਰਚ ਸਕਦਾ, ਗੁਰੂ ਦੇ ਵਾਸਤੇ ਖਰਚ ਨਹੀਂ ਕਰਦਾ ਹੈ, ਕਿਸੇ ਗਰੀਬ ਦੀ ਮਦਦ ਨਹੀਂ ਕਰਦਾ ਹੈ, ਕਿਸੇ ਲੋੜਵੰਦ ਦੀ ਲੋੜ ਪੂਰੀ ਨਹੀਂ ਕਰਦਾ ਹੈ, ਸਾਹਮਣੇ ਕੋਈ ਪਿਆ ਤੜਪ ਰਿਹਾ ਹੈ, ਜੇਬ ਪੈਸਿਆਂ ਨਾਲ ਭਰੀ ਹੋਈ ਹੈ, ਉਹਨੂੰ 5 ਰੁਪਈਏ ਦੀ ਦਵਾਈ ਲੈ ਕੇ ਨਹੀਂ ਦੇ ਸਕਦਾ। ਤੇ ਮੇਰੇ ਗੁਰੂ ਰਾਮਦਾਸ ਕਹਿੰਦੇ ਨੇ ਜਮ ਕਾਲ ਸਹਿ ਸਿਰ ਪੀੜਾ, ਉਹ ਆਪਣੇ ਸਿਰ ਤੇ ਜਮਾਂ ਦੀ ਪੀੜਾ ਸਹਿੰਦਾ ਹੈ, ਜਮਾਂ ਦਾ ਡੰਡ ਲੱਗਦਾ ਉਸਦੇ ਸਿਰ ਦੇ ਉੱਤੇ, ਜਮਾਂ ਦੀ ਉਹਨੂੰ ਮਾਰ ਖਾਣੀ ਪੈਂਦੀ ਹੈ, ਕਿਉਂਕਿ ਧਨ ਤੇ ਪਰਮੇਸ਼ਰ ਦਾ ਹੀ ਹੈ ਨਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤੈਨੂੰ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬੇਦਨੀ ਕੀ ਖਟਾਨੀ। ਇਹ ਸਰੀਰ ਵੀ ਉਹਦਾ ਹੈ, ਜੇ ਸਰੀਰ ਉਹਦਾ ਹੈ ਤੇ ਇਸ ਸਰੀਰ ਦੇ ਜ਼ਰੀਏ ਜਿਹੜਾ ਅਸੀਂ ਧਨ ਕਮਾਵਾਂਗੇ ਉਹ ਕਿਹਦਾ ਹੋਇਆ ਬਈ। ਖੇਤ ਖਸਮ ਘਾ ਰਾਖਾ ਉੱਠ ਜਾਏ, ਕਿਸੇ ਮਾਲਕ ਦਾ ਖੇਤ ਹੈ ਤੇ ਉਹ ਖੇਤ ਦੇ ਉੱਤੇ ਰਾਖੇ ਨੂੰ ਬਿਠਾਇਆ ਹੋਇਆ, ਉਹ ਰਾਖਾ ਚਿੜੀਆਂ ਜਨੌਰਾਂ ਨੂੰ ਉਡਾਉਂਦਾ ਹੈ, ਖੇਤੀ ਆ ਜਾਂਦੀ ਹੈ, ਤੇ ਖੇਤੀ ਉਸ ਰਾਖੇ ਦੀ ਹੈ ਕਿ ਮਾਲਕ ਦੀ ਹੈ? ਉਹ ਫਸਲ ਤੇ ਮਾਲਕ ਦੀ ਹੈ ਨਾ, ਉਸ ਰਾਖੇ ਨੇ ਤੇ ਕੇਵਲ ਉਪਜੀਵਿਕਾ ਲੈਣੀ, ਪ੍ਰਸ਼ਾਦਾ ਛਕਣਾ, ਉਹ ਸਾਰੀ ਪੂੰਜੀ ਤੇ ਮਾਲਕ ਦੀ ਹੈ। ਇਹ ਸਰੀਰ ਵੀ ਮਾਲਕ ਦਾ ਹੈ, ਇਹ ਜਿਹੜਾ ਤਨ ਦਿੱਤਾ ਹੈ ਨਾ ਸਾਨੂੰ ਗੁਰੂ ਨੇ ਦਿੱਤਾ, ਬਖਸ਼ਿਸ਼ ਕੀਤਾ, ਉਸ ਮਾਲਕ ਦੀ ਬਖਸ਼ਿਸ਼ ਦੇ ਨਾਲ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ। ਇਸ ਮਨੁੱਖਾ ਜਨਮ ਦੇ ਜ਼ਰੀਏ ਜਿਹੜਾ ਅਸੀਂ ਧਨ ਕਮਾਵਾਂਗੇ ਉਹ ਫਿਰ ਕਿਸ ਦਾ ਹੋਵੇਗਾ? ਮਾਲਕ ਦਾ ਹੋਵੇਗਾ ਨਾ। ਫਿਰ ਅਸੀਂ ਕਿਸ ਗੱਲ ਦਾ ਹੰਕਾਰ ਕਰਦੇ ਹਾਂ ਵੀ ਇਹ ਧਨ ਮੇਰਾ ਹੈ, ਇਹ ਪਰਿਵਾਰ ਮੇਰਾ ਹੈ, ਇਹ ਕਾਰੋਬਾਰ ਮੇਰਾ ਹੈ, ਇਹ ਜ਼ਮੀਨ ਜਾਇਦਾਦ ਮੇਰੀ ਹੈ। ਉਹ ਭਲਿਆ ਜੇ ਤੇਰੀ ਹੈ ਤਾਂ ਤੇਰੇ ਨਾਲ ਜਾਵੇ, ਜੇ ਤੇਰੀ ਹੈ ਤਾਂ ਫਿਰ ਤਾਂ ਸਾਰਾ ਕੁਝ ਤੇਰੇ ਨਾਲ ਜਾਣਾ ਚਾਹੀਦਾ। ਪਰ ਨਾਲ ਤਾਂ ਤੇਰੇ ਕੌਡੀ ਵੀ ਨਹੀਂ ਜਾਂਦੀ, ਨਾਲ ਤਾਂ ਤੇਰੇ ਕੁਛ ਵੀ ਨਹੀਂ ਜਾਂਦਾ। ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕਹੇ ਸੀ, ਕਾਰੂ ਇਹ 40 ਗੰਜ ਜੋੜਿਓ ਨਾ ਰੱਖਿਓ ਇਮਾਨ, ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ, ਦਮਰਾ ਤਿਸੀ ਕਾ ਜੋ ਖਰਚੇ ਅਰਖਾਏ, ਹੋਤਾ ਨਾ ਰੱਖੇ ਅਕੇਲਾ ਨਾ ਖਾਏ। ਗੁਰੂ ਦਾ ਹੁਕਮ ਹੈ ਸਾਨੂੰ ਵੰਡ ਕੇ ਛਕਣ ਦਾ, ਗੁਰੂ ਦਾ ਹੁਕਮ ਹੈ ਕਿ ਸਿੱਖ ਨੇ ਵੰਡ ਕੇ ਛਕਣਾ, ਨਾਮ ਜਪਣਾ, ਵੰਡ ਛਕਣਾ, ਧਰਮ ਦੀ ਕਿਰਤ ਕਰਨੀ। ਇਹ ਤਿੰਨੇ ਗੁਣ ਗੁਰੂ ਨੇ ਬਖਸ਼ਿਸ਼ ਕੀਤੇ ਨੇ, ਨਾਮ ਜਪਣਾ, ਦਾਨ ਕਰਨਾ। ਤੇ ਦਾਨ ਤਾਂ ਹੀ ਕਰਾਂਗੇ ਨਾ ਜੇ ਕੁਝ ਪੱਲੇ ਹੋਵੇਗਾ, ਤਾਂ ਜੇ ਕੁਝ ਕਮਾਈ ਕਰਾਂਗੇ। ਤੇ ਜੇ ਅਸੀਂ ਦੂਜਿਆਂ ਤੇ ਉੱਤੇ ਡਿਪੈਂਡ ਹਾਂ, ਦੂਜਿਆਂ ਤੋਂ ਮੱਥੇ ਟਿਕਾਉਣੇ ਨੇ, ਆਣ ਕੇ ਲੋਕ ਮੱਥੇ ਟੇਕਦੇ ਨੇ ਕਿਸੇ ਸੰਤ ਸਾਧ ਨੂੰ, ਉਹ ਸੰਤ ਕਹੇ ਵੀ ਮੈਂ ਤੇ ਬਹੁਤ ਦਾਨੀ ਹਾਂ। ਤੂੰ ਕਾਹਦਾ ਦਾਨੀ ਹੈ ਬਈ, ਤੂੰ ਤੇ ਖੁਦ ਮੰਗਤਾ ਹੈ, ਤੂੰ ਤੇ ਖੁਦ ਭਿਖਾਰੀ ਹੈ, ਭਿਖਾਰੀ ਕਿਸੇ ਨੂੰ ਕੀ ਦੇ ਸਕਦਾ? ਦਾਤਾ ਉਹ ਪਰਮਾਤਮਾ ਹੈ, ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਉਸ ਮਾਲਕ ਦੇ ਕੋਲੋਂ ਮੰਗੀਏ ਫਿਰ ਹੋਰ ਕਿਸੇ ਕੋਲੋਂ ਮੰਗਣ ਜਾਣਾ ਹੀ ਨਾ ਪਵੇ। ਸਮਾਂ ਬਹੁਤਾ ਨਹੀਂ, ਮੈਂ ਇਸ ਵਿਸਤਾਰ ਵਿੱਚ ਜਾਵਾਂ। ਇਸ ਲਈ ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਉੱਦਮ ਕਰਨਾ, ਸਿੱਖ ਨੇ ਕੰਮ ਨਹੀਂ ਤਿਆਗਣਾ ਹੈ, ਸਿੱਖ ਨੇ ਕਿਰਤ ਕਰਨੀ ਨਹੀਂ ਤਿਆਗਣੀ ਹੈ। ਕਿਰਤ ਸਤਿਗੁਰਾਂ ਨੇ ਆਪ ਕੀਤੀ। ਵੇਖੋ ਨਾਨਕ ਨਿਰੰਕਾਰੀ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਤ ਕੀਤੀ, ਆਪ ਗੁਰਦੇਵ ਪਾਤਸ਼ਾਹ ਨੇ ਡੰਗਰ ਵੀ ਚਾਰੇ, ਆਪ ਸਤਿਗੁਰਾਂ ਨੇ ਨੌਕਰੀ ਵੀ ਕੀਤੀ, ਆਪ ਗੁਰਦੇਵ ਨੇ ਵਾਹੀ ਖੇਤੀ ਵੀ ਕੀਤੀ। ਕੈਸੀ ਕਰੜੀ ਘਾਲ ਸਤਿਗੁਰਾਂ ਨੇ ਕੀਤੀ ਹੈ ਤੇ ਅਸੀਂ ਕਹਿੰਦੇ ਕੰਮ ਕਰਨ ਦੀ ਲੋੜ ਹੀ ਨਹੀਂ। ਅਸੀਂ ਤਾਂ ਕੰਮ ਕਰਨ ਦੇ ਵਾਸਤੇ ਪ੍ਰੇਰਿਤ ਨਹੀਂ ਹੁੰਦੇ। ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜਦੇ ਨੇ, ਘਰ ਦਾ ਕੰਮ ਛੱਡਦੇ ਨੇ, ਬਾਹਰ ਜਾ ਕੇ ਭਾਵੇਂ ਕਿੰਨਾ ਵੀ ਨੀਵਾਂ ਕੰਮ ਕਰਨਾ ਕਿਉਂ ਨਾ ਪਵੇ, ਬਾਹਰ ਜਾ ਕੇ ਤੇ ਕਰਨ ਵਾਸਤੇ ਤਿਆਰ ਨੇ, ਘਰ ਦੇ ਪੱਠੇ ਵੱਢਣ ਵਾਸਤੇ ਤਿਆਰ ਨਹੀਂ। ਕੋਈ ਬੱਚਾ ਦੁਕਾਨ ਤੇ ਬੈਠਣ ਵਾਸਤੇ ਤਿਆਰ ਨਹੀਂ ਹੈ। ਕੈਸੀ ਸੋਚ ਬਣ ਗਈ ਹੈ ਸਾਡੀ? ਨਹੀਂ ਭਾਈ, ਬੱਚਿਆਂ ਨੂੰ ਕਲਾਵੇ ਵਿੱਚ ਲੈ ਕੇ, ਬੱਚਿਆਂ ਨੂੰ ਪ੍ਰੇਮ ਦੀ ਬੁੱਕਲ ਵਿੱਚ ਲੈ ਕੇ ਉਹਨਾਂ ਨੂੰ ਸਮਝਾਈਏ, ਬੇਟਾ ਇੱਥੇ ਕੰਮ ਕਰੋ, ਆਪਣੇ ਧਰਮ ਨਾਲ ਵੀ ਜੁੜੋ, ਆਪਣੇ ਧਰਮ ਅਸਥਾਨਾਂ ਨਾਲ ਜੁੜੋ, ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਸ ਲਈ ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਿੱਖ ਨੇ ਧਨ ਕਮਾਉਣਾ ਹੈ, ਕਿਉਂਕਿ ਧਨ ਤੋਂ ਬਿਨਾਂ ਤੇ ਕੁਝ ਵੀ ਨਹੀਂ ਚੱਲਦਾ, ਧਨ ਤੋਂ ਬਿਨਾਂ ਤਾਂ ਧਰਮ ਵੀ ਨਹੀਂ ਕਮਾਇਆ ਜਾ ਸਕਦਾ। ਧਰਮ ਕਮਾਉਣਾ ਤਾਂ ਵੀ ਧਨ ਚਾਹੀਦਾ। ਹੁਣ ਧਰਮ ਕਮਾਉਣ ਵਾਸਤੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਜਲ ਚਾਹੀਦਾ, ਵਸਤਰ ਚਾਹੀਦੇ ਨੇ ਪਾਉਣ ਵਾਸਤੇ, ਛਕਣ ਵਾਸਤੇ ਕੋਈ ਜਲ ਪਾਣੀ ਪ੍ਰਸ਼ਾਦਾ ਪਾਣੀ ਚਾਹੀਦਾ। ਉਹ ਤਾਂ ਹੀ ਪ੍ਰਾਪਤ ਹੋਣਗੇ ਜੇ ਧਨ ਕਮਾਵਾਂਗੇ, ਤੇ ਜੇ ਧਨ ਹੀ ਨਹੀਂ ਤੇ ਧਰਮ ਕਿਵੇਂ ਕਮਾਇਆ ਜਾ ਸਕਦਾ? ਜੇ ਦੂਸਰੇ ਦੇ ਉੱਤੇ ਹੋ ਕੇ ਡਿਪੈਂਡ ਹੋ ਕੇ ਧਰਮ ਕਮਾਇਆ, ਉਹ ਧਰਮ ਕਿਸੇ ਅਰਥ ਨਹੀਂ ਆਉਂਦਾ ਹੈ। ਇਸ ਲਈ ਧਨ ਕਮਾਉਣਾ ਤੇ ਨਾਲ ਧਰਮ ਕਮਾਉਣਾ, ਇੱਕ ਗੱਲ ਖਿਆਲ ਵਿੱਚ ਰੱਖਣੀ, ਧਨ ਜ਼ਰੂਰ ਚਾਹੀਦਾ ਪਰ ਧਨ ਧਰਮ ਨਹੀਂ ਬਣਨਾ ਚਾਹੀਦਾ। ਇੱਕ ਗੱਲ ਧਿਆਨ ਵਿੱਚ ਰੱਖਣੀ, ਇਹ ਧਨ ਧਰਮ ਨਾ ਬਣ ਜਾਏ ਕਿ ਕੇਵਲ ਧਨ ਕਮਾਉਣ ਵਾਸਤੇ ਮਨੁੱਖ ਨੇ ਜੂਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਨਾ ਬੜੇ ਪਿਆਰੇ ਬਚਨ ਨੇ, ਤੇ ਭਾਈ ਸਾਹਿਬ ਜੀ ਸਾਨੂੰ ਸਮਝਾਉਣ ਵਾਸਤੇ ਕਹਿੰਦੇ ਨੇ जैसे बोझ नाम परी अंगुरी दो बार हुआ पार परे पूर सब कुशल बिहात है। नाव जानते हो ना बेड़ी नू कहिंदे ने, जैसे बोझ नाव परी, जिस तरह बेड़ी ना बोझ भार दे नाल भरी हुई समान लद्या होया बेड़ी दे विच, पर ओ बेड़ी दो उंगलां पानी तो बाहर रहिंदी है। जे ते बेड़ी पानी तो दो उंगलां बाहर रहेगी, सारा भार जितना बोझ है ना किनारे ते लगा देवेगी, पार कर देवेगी। बेड़ी पानी ते तैर के जांदी है, पर शर्त के दो उंगलां उपर रहनी चाहीदी है। ते जे अगर ऐसी इतना ही बोझ लद दिता कि पानी बेड़ी विच पैना शुरू हो गया, ते ओ पानी बेड़ी नूं डोब देवेगा। धन चाहीदा, धन बैंक दे विच होवे, धन घर विच होवे, धन तुहाडी जेब विच होवे, ओ पार लग जाएगा, धर्म कमा लवेगा। जिस दिन धन तुहाडे मन विच आ गया, जिस दिन धन तुहाडे ज़हन विच आ गया कि मेरे कोल इन्ने करोड़ बैंक दे विच है, इन्ने लख रुपया मेरे घर विच पिया है, इन्ना सोना तिजोरी विच पिया होया है, दो लख रुपया तो मेरी जेब विच ही हुंदा हमेशा, जदों मैं आ गई धन दे विच, धन आ गया तेरे मन विच, ए धन तेरा बेड़ा डोब देवेगा। इस धन ने तेरे जीवन की बेड़ी डोब देनी है। इस करके सिखा, इस गल का ख्याल रखी, धन तेरे मन विच नहीं आना चाहिए, धन तेरे कारोबार विच रहे, धन परिवार विच रहे, धन संसार विच रहे, पर धन जेड़ा है ये तेरी सोच निरंकार विच ना ले जाए। धन किस धन के बदले शायद मैं निरंकार भी खरीद लवांगा। असी जतन करते हैं धन दे के धर्म नूं खरीदण दा, असी जतन करते हैं धन दे के नाम खरीद लईए, लै भी इन्ने पैसे लै ते मेरे वास्ते इन्ने जपजी साहब दे पाठ कर दे, सुखमनी साहब दे पाठ कर दे, मेरे वास्ते तूं नितनेम कर दे, मेरे वास्ते अखंड पाठ कर दे, भी जिहड़ा करेगा मिलेगा, ते उसे नूं ना फल, उसे नूं फल मिलेगा। असी ना कई वारी धर्म दा कर्म ते करदे आ पर कुछ करदे नहीं। महापुरश ना संत बाबा फतेह सिंह जी, इन्हां नूं प्रशादा छकाया किसे राजे ने, पटियाले दे राजे ने, अरदास कीती अन्न पानी गुरु का टहल भावें तेरे सेवकां दी, जिस खजान्यों भोजन छकिया सो खजाने भरपूर करने। राजा कहिंदा महाराज प्रशादा असी छकाया, भेटा असी तुहानूं दित्ती, मेरा ते ना ही नहीं आया। ते महापुरश बेधरक हुंदे ने, ओह कहिंदे तूं कीता की है इहदे विच, तेरा नाम कहदे वास्ते लईए। सेवा सेवादारां ने कीती, प्रशादा होर किसे ने तैयार करवाया, छकाया किसे होर ने, तू ते कुछ भी नहीं कीता। धन ते परमात्मा दा जिस दे नाल प्रशादा बणिआ। इस करके गुरु पातशाह कहिंदे सिखा, जो कुछ तेरे पास है ना, ओह समझ के उस मालिक दी बख्शिश है। ये तेरी मेहनत नहीं, ये तेरी सियाणप नहीं, उस मालिक दी रहमत है, उसकी बख्शिश है, जिस बख्शिश दे कारण यह तैनू सारे दुनिया दे सुख प्राप्त होए ने। पर उन्हां सुखां नूं प्राप्त करन वास्ते ना मनुख अपना फर्ज भुल जांदा। की फर्ज भुल जांदा है? ये गुरदेव पातशाह जी बख्शिश कर रहे ने,
घर का काज ना जानी रूड़ा, झूठा धंदा रचियो मूड़ा।
इन्हां पंक्तियां दा अर्थ स्पष्ट करन दे वास्ते अन्वय करके अर्थ उच्चारण करना पवेगा। भावें कई विद्वानां ने यह वचन कह दिता भी घर का काज ना जानी रूड़ा, जो घर का सुंदर कार्य है उसनू इसने जानिया नहीं है। यदि स्पष्टता दे वास्ते साहब कहिंदे ने, ਇਹ ਮਨੁੱਖ ਜੋ ਕਰਮ ਗਤੀ ਹੈ, ਮਨੁੱਖ ਕਰਮ ਕਰਨ ਵਾਲਾ ਹੈ। ਇਹ ਕਰਮ ਇੱਕ ਬੀਜ ਨੇ, ਪਰ ਇਸ ਮਨੁੱਖ ਨੇ ਨਾ ਝੂਠਾ ਧੰਦਾ ਰਚਿਓ ਮੂੜਾ। ਉਹ ਮੂੜਾ ਮੂਰਖ ਅਗਿਆਨੀ ਬੇਸਮਝ ਮਨੁੱਖ ਝੂਠੇ ਧੰਦਿਆਂ ਦੇ ਵਿੱਚ ਪਲਚ ਪਲਚ, ਆਪ ਪੜ੍ਹਦੇ ਹੋ ਨਾ ਕਈ ਕਈ ਵਾਰੀ, ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਏ, ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਏ ਖੋਏ, ਦਈਓ ਵਿਸਾਰ ਵਿਗੁਚਣ ਪ੍ਰਭ ਬਿਨ ਅਵਰਨ ਕੋਏ, ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਝੂਠੇ ਧੰਦਿਆਂ ਦੇ ਵਿੱਚ ਮਨੁੱਖ ਖੱਚਤ ਹੋਇਆ ਹੋਇਆ, ਝੂਠੇ ਧੰਦੇ ਰਚਿਓ ਮੂੜਾ। ਇਹ ਮੂਰਖ ਮਨੁੱਖ ਝੂਠੇ ਧੰਦਿਆਂ ਵਿੱਚ ਰਚਿਆ ਹੋਇਆ, ਖੱਚਤ ਹੋ ਗਿਆ, ਇਹ ਝੂਠੇ ਧੰਦਿਆਂ ਵਿੱਚ ਫਸਿਆ ਹੋਇਆ। ਜਿਹੜੇ ਧੰਦੇ ਕਿਸੇ ਕੰਮ ਨਹੀਂ ਨਾ ਆਉਣ ਵਾਲੇ, ਉਹਨਾਂ ਧੰਦਿਆਂ ਨੂੰ ਕਰ ਰਿਹਾ। ਕਰਨਾ ਕੀ ਚਾਹੀਦਾ ਸੀ, ਇਹਦਾ ਫਰਜ਼ ਕੀ ਬਣਦਾ ਸੀ? ਫਰਜ਼ ਤਾਂ ਇਹ ਸੀ, ਘਰ ਕਾ ਕਾਜ ਨਾ ਜਾਣੀ ਰੂੜਾ। ਇਹ ਘਰ ਦਾ ਜਿਹੜਾ ਕਾਰਜ ਸੀ ਨਾ, ਸੋਏ ਸਰੂਪੀ ਘਰ ਦਾ ਕਾਰਜ, ਘਰ ਦੇ ਕੰਮ ਤੇ ਆਪਾਂ ਬਹੁਤ ਕਰਦੇ ਹਾਂ। ਆ ਜਿਹੜਾ ਘਰ ਪਰਿਵਾਰ ਜਿਸਨੂੰ ਆਪਣਾ ਆਪਣਾ ਘਰ ਮੰਨੀ ਬੈਠੇ ਹਨ, ਆਪਣੀ ਕੋਠੀ ਨੂੰ ਵੀ ਘਰ ਕਹਿ ਲੈਂਦੇ ਹਾਂ, ਘਰ ਪਰਿਵਾਰ ਨੂੰ ਵੀ ਕਹਿ ਲੈਂਦੇ ਹਾਂ। ਘਰ ਪਰਿਵਾਰ ਕੋਲ ਜਾਣਾ ਬਈ, ਪਾਤਸ਼ਾਹ ਕਹਿੰਦੇ ਇਹ ਤੇਰਾ ਘਰ ਅਸਲੀ ਨਹੀਂ ਹੈ, ਇਹ ਤੇਰਾ ਘਰ ਅਸਲੀ ਨਹੀਂ। ਜਿਸ ਜਿਸ ਘਰ ਦੇ ਵਿੱਚ ਤੂੰ ਅੱਗੇ ਜਾ ਕੇ ਰਹਿਣਾ ਹੈ ਨਾ, ਜਿਸ ਘਰ ਮੈਂ ਤੁਦ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਓ ਮੂਰਖਾ, ਜਿਹੜੇ ਘਰ ਵਿੱਚ ਹਮੇਸ਼ਾ ਜਾ ਕੇ ਰਹਿਣਾ ਹੈ ਨਾ, ਉਹ ਕਦੇ ਤੇਰੇ ਚੇਤੇ ਵਿੱਚ ਨਹੀਂ ਆਇਆ। ਰੂੜਾ ਨਾਮ ਹੁੰਦਾ ਸੁੰਦਰ ਦਾ, ਤੇ ਕਈ ਵਾਰੀ ਨਾ ਕੋਈ ਗਲਤੀ ਕਰੇ ਨਾ ਮਨੁੱਖ, ਤੇ ਆਮ ਇੱਕ ਪੰਜਾਬੀ ਦੀ ਸਰਲ ਜੀ ਕਹਾਵਤ ਬਣੀ ਹੋਈ ਹੈ, ਉਹ ਸੋਹਣਿਆ ਇਉਂ ਨਹੀਂ ਕਰੀਦਾ, ਇਉਂ ਕਰ। ਆਪਾਂ ਕਹਿੰਦੇ ਹਾਂ ਨਾ ਕਈ ਵਾਰੀ ਕਿ ਭਲਿਆ ਸੋਹਣਿਆ ਇਉਂ ਨਹੀਂ, ਇਉਂ ਕਰ। ਇਹ ਸਤਿਗੁਰੂ ਪਾਤਸ਼ਾਹ ਕਹਿੰਦੇ ਸੋਹਣਿਆ, ਆਪਣੇ ਸੋਏ ਸਰੂਪੀ ਘਰ ਦੇ ਕਾਰਜ ਨੂੰ ਤੂੰ ਜਾਣਿਆ ਹੀ ਨਹੀਂ। ਜਿਹੜਾ ਕਾਰਜ ਤੇਰਾ ਕੰਮ ਆਉਣਾ ਸੀ ਨਾ, ਉਹਨੂੰ ਤੂੰ ਕੀਤਾ ਹੀ ਨਹੀਂ, ਤੇ ਜਿਹੜਾ ਤਿਸੇ ਕਰੇ ਕੰਮ ਨਹੀਂ ਆਉਣਾ, ਉਸਨੂੰ ਤੂੰ ਰੋਜ਼ ਕਰਦਾ। ਰਾਤ ਜੇ ਸੋਵੇਂ ਦਿਨ ਕਰਹੇ ਕਾਮ, ਇੱਕ ਖਿਨ ਲੇ ਨਹਰ ਕੋ ਨਾਮ। ਉਹ ਇੱਕ ਖਿਨ ਮਾਤਰ ਵੀ ਤੂੰ ਨਾਮ ਦਾ ਕੰਮ ਨਹੀਂ ਲੈਂਦਾ। ਨਾਮ ਜਪਣਾ ਸਾਰਿਆਂ ਤੋਂ ਵੱਡਾ ਕੰਮ ਹੈ, ਉਹ ਕੰਮ ਤੂੰ ਕਰਦਾ ਨਹੀਂ। ਦੁਨੀਆਂ ਦੇ ਕੰਮਾਂ ਵਿੱਚ ਖਚਤ ਹੋਇਆ ਹੋਏ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਕਿ ਘਰ ਕਾ ਕਾਜ, ਘਰ ਦਾ ਜਿਹੜਾ ਕਾਜ ਕੰਮ ਹੈ ਨਾ, ਨਾ ਜਾਣੀ ਰੂੜਾ। ਇਹ ਸੋਹਣੇ ਨੇ ਉਸ ਨੂੰ ਜਾਣਿਆ ਹੀ ਨਹੀਂ, ਅਸਲੀ ਕੰਮ ਦੀ ਪਹਿਚਾਣ ਨਹੀਂ ਆਈ ਹੈ, ਕਿਉਂਕਿ ਤੇ ਝੂਠੇ ਧੰਦਿਆਂ ਵਿੱਚ ਖਚਤ ਹੋਇਆ ਹੋਇਆ।
ਜਿੱਤ ਤੂੰ ਲਾਵ ਹੈ ਤਿਤ ਤਿਤ ਲਗਨਾ।
ਐ ਮੇਰੇ ਮਾਲਕ, ਮੇਰੇ ਤੇ ਕੁਝ ਵਾਸੀ ਨਹੀਂ ਹੈ, ਮੈਂ ਝੂਠੇ ਧੰਦਿਆਂ ਵਿੱਚ ਹਾਂ ਕਿ ਚੰਗੇ ਕੰਮ ਕਰਨੇ ਨੇ। ਇਹ ਤਾਂ ਤੇਰੀ ਬਖਸ਼ਿਸ਼ ਹੈ, ਇਹ ਤਾਂ ਤੇਰੀ ਰਹਿਮਤ ਹੈ। ਜਿੱਤ ਤੂੰ ਲਾਵਹਿ ਤਿਤ ਤਿਤ ਲੱਗਣਾ। ਐ ਮੇਰੇ ਮਾਲਕ, ਮੇਰੇ ਸਵਾਮੀ ਪ੍ਰਭੂ, ਜਿੱਤ ਤੂੰ ਲਾਵੇ, ਜਿਸ ਪਾਸੇ ਤੂੰ ਸਾਨੂੰ ਲਾਉਣਾ ਏ, ਜਿਹੜੇ ਪਾਸੇ ਤੂੰ ਸਾਨੂੰ ਲਾਉਣਾ ਏ, ਅਸੀਂ ਤੇ ਉਸੇ ਉਸੇ ਪਾਸੇ ਲੱਗਣਾ ਹੈ ਨਾ। ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ। ਨਟੂਆ ਤੰਤ ਵਜਾਏ ਤੰਤੀ, ਤਿਉਂ ਵਾਜੈ ਜੰਤ ਜਨਾ। ਜਿਹੜਾ ਲਾਟੂ ਹੁੰਦਾ ਨਾ, ਲਾਟੂ ਦੇ ਵਸ ਆਪਣੇ ਕੁਝ ਨਹੀਂ ਹੁੰਦਾ, ਆਪਣੇ ਆਪ ਕੁਛ ਵੀ ਨਹੀਂ ਕਰ ਸਕਦਾ, ਉਹ ਡੋਰੀ ਦੇ ਨਾਲ ਬੱਧਾ ਹੁੰਦਾ। ਡੋਰੀ ਜਿਵੇਂ ਲਾਟੂ ਨੂੰ ਘੁਮਾਉਂਦੀ ਹੈ ਨਾ, ਉਸੇ ਤਰ੍ਹਾਂ ਲਾਟੂ ਘੁੰਮਦਾ ਹੈ। ڈوری کی مروڑ جیسے لٹوا فرت، ڈوری دی مروڑ دے نال جویں لاٹو فردا ہے نا، اے جیون وی جیو وی ایک لاٹو دی طرح ہے، ڈوری تے اس مالک دے ہاتھ وچ ہے، پرب ڈوری ہاتھ تمہارے، اے میرے پربھو ڈوری تیرے ہاتھ وچ ہے، اس لیے جس پاسے توں لاؤنا ادم مت پرب انتر جامی، جو پریرے تیوں کرنا، جویں تو سانو پریرنا کردا ہے اسی اسے پرکار ہی کرتے ہیں، اسی تا ایک جڑا ہوندا نا واجا وہ وجنتری دے واسطے وی کیویں بجاونا، اس واجا تے اپنے آپ وجدا ہی نہیں، نٹوا تنت بجائے تنتی تیوں واجے جنت جنا، جویں مالک روپی وجنتری سانو بجاؤں دا اسی اسے پرکار بجدے ہیں، ساڈے اپنے وس کوئی گل نہیں، اس لیے صاحب جی جیڑے جیڑے پاسے تسی سانو لاؤندے ہو نا، اسی تت تت لگنا، اسی تے اسے اسے پاسے ہی لگنا ہے،
جاں توں دے تیرا ناؤں جپنا،
جاں توں دے جیکر تو سانو دےویں اپنا نام جپنا تے تاہی اسی تیرا نام جپاں گے نا، جے تو ساڈے تے کرپا کریں گا تے تاہی اسی تیرے نام نو جپاں گے، بینتی کراں اے ارتھ نہیں لے لینا کہ جے گرو کرپا کرے گا اٹھائے گا تے اٹھاں گے، نت نیم کروائے گا تے کراں گے، جے گردوارے صاحب گرو لے جائے گا تے جاواں گے، نہیں پائی کدے اے تے نہیں نا سوچیا بھائی گرو منہ وچ پرشادہ پائے گا تے پھر شکاں گے، گرو گلاس لیا کے منہ دے نال لاوے دے گا تا پانی پیاں گے جل پانی شکاں گے، ادم کرنا پیندا ہے، ادم کر ہر کھاڑ، ادم کر تن کھاٹنا، تن کماؤنا تاں وی ادم دی لوڑ ہے، دھرم کماؤنا تاں وی ادم کرن دی لوڑ ہے، اس لئی نرا گرو تے اسی دوش نہیں دینا پی گرو تو کرائے گا تے تاں کران گے، گرو تے اے وی سانو بخشش کردا ہے نا، سانو اے وی پریرنا دیندا ہے، پرانی تو آیا لاہا لین، اے پرانی تو لاہا لین واسطے آئے تے لاہا ساؤن دا نہیں لینا، لاہا تن کماؤن دا نہیں لینا، لاہا رنگ تماشیاں وچ اپنے آپ نو کھچت کرن دا نہیں لینا، پھر لاہا کس گل دا لینا ہے، تے میرے پادشاہ کہندے تا واپاری جانی ہے لاہا لے جاو ونج کرو مقصود لو مت پچھو تا، اس کر کے ادم کرنا ہے پرماتما دے نام جپن واسطے گرو آپ بخشش کردا ہے،
رہاؤ ہر کے داس ہر سے تیراتے،
بسرام دے کے بخشش کردے نے ہر کے داس، ہری پرماتما دے جڑے داس نے نا وہ پرمیشر دے رنگ وچ رتے ہوئے نے، نام دا رنگ انہاں نو پربھو دے پیاریاں نو لگا ہے، لال رنگ تس کو لگا جس کے وڈ بھاگا، جہدے وڈے بھاگ نے او ہری پرماتما دے پیارے نے، نام رنگ وچ رنگے ہن،
رام رسائن ان دن ماتے،
او ان دن دن تے رات ہر روز ہی رام رسائن، جو رساں دا گھر ہے پرماتما دا نام، جو رام رمت سب رہو سمائے، رام رام جپ نرمل پئے، او رام جو رمیا ہوئے اس رام دا جو نام ہے نا او سارے رساں دا گھر ہے، باقی تے رس پکے نے تیاگ دیندا ہے منک، پر نام دا ایک ایسا رس ہے ایک واری جس نوں رس لگ جائے وہ رس پھر تیاگتا نہیں ہے، اسی لیے صاحب کہندے بکھے رس پھیکا تیاگ ری سکیے، نام مہا رس پیو، بکھے رسا نوں تیاگ دے ਨਾਮ ਦੇ ਰਸ ਨੂੰ ਪੀਣਾ ਕਰ, ਕਿਉਂਕਿ ਉਹ ਨਾਮ ਦਾ ਰਸ ਜੋ ਰਸਾਂ ਦਾ ਘਰ ਹੈ, ਅਨ ਦਿਨ ਦਿਨ ਤੇ ਰਾਤ ਉਹਦੇ ਵਿੱਚ ਮਾਤੇ ਮਸਤ ਰਹਿੰਦੇ ਨੇ।
ਬਾਹ ਪਕੜ ਪ੍ਰਭ ਆਪੇ ਕਾਢੇ।
ਜਿਹੜੇ ਨਾਮ ਰਸ ਦੇ ਵਿੱਚ ਮਸਤ ਰਹਿੰਦੇ ਨੇ ਨਾ, ਉਹਨਾਂ ਨੂੰ ਪਰਮੇਸ਼ਰ ਨੇ ਫਿਰ ਬਾਹ ਪਕੜ ਕੇ ਆਪੇ ਹੀ ਭਵਜਲ ਸੰਸਾਰ ਤੋਂ ਕੱਢ ਲਿਆ। ਉਹਨਾਂ ਦੀ ਬਿਰਤੀ ਰੂਪੀ ਬਾਹ ਪਕੜ ਕੇ ਪਰਮਾਤਮਾ ਨੇ ਸੰਸਾਰ ਸਮੁੰਦਰ ਵਿੱਚੋਂ ਉਹਨਾਂ ਨੂੰ ਕਿਨਾਰੇ ਲਾ ਦਿੱਤਾ ਹੈ।
ਜਨਮ ਜਨਮ ਕੇ ਟੂਟੇ ਗਾਂਡੇ।
ਉਹਨਾਂ ਦੀ ਕੀ ਨਿਸ਼ਾਨੀ ਹੈ ਜਿਨ੍ਹਾਂ ਨੂੰ ਕਾਢੀ ਨਰਕ ਤੇ ਧੂ? ਫਿਰ ਮੇਰੇ ਮਾਲਕ ਕਹਿੰਦੇ ਨੇ ਉਹਨਾਂ ਦੇ ਜਨਮ ਜਨਮਾਤਰਾਂ ਦੇ ਟੁੱਟੇ ਹੋਏ ਜਿਹੜੇ ਲੇਖ ਨੇ ਉਹ ਗੰਢੇ ਜਾਂਦੇ ਨੇ। ਜਨਮ ਜਨਮਾਤਰਾਂ ਦਾ ਟੁੱਟਾ ਹੋਇਆ ਜੀਵ ਦੀ ਗੰਢ ਪੈ ਜਾਂਦੀ ਹੈ। ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਟੁੱਟੇ ਹੋਏ ਹਾਂ ਅਸੀਂ। ਇਹ ਜਨਮ ਪਹਿਲਾ ਜਨਮ ਨਹੀਂ, ਬੇਅੰਤ ਜਨਮ ਅਸੀਂ ਧਾਰਨ ਕੀਤੇ ਨੇ ਪਰਮੇਸ਼ਰ ਤੋਂ ਟੁੱਟ ਕੇ। ਹੁਣ ਕਿਹੜੇ ਜਨਮ ਟੁੱਟਦੇ ਨੇ? ਜਿਨ੍ਹਾਂ ਨੂੰ ਸਾਹਿਬ ਕਹਿੰਦੇ ਗੁਰਮੰਤ੍ਰਹੀਨ ਸਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟ ਨੈ, ਕੁਕਰੈ ਸੂਕਰੈ ਗਰਦਵੈ, ਕਾਕੈ ਸਰਪਣ ਤੁਲਖਲੈ। ਇਹ ਸਾਰੇ ਜਨਮ ਹੀ ਟੁੱਟੇ ਹੋਏ ਨੇ। ਕੇਵਲ ਤੇ ਕੇਵਲ ਇਹ ਜਨਮ ਜਿਹੜਾ ਸਾਨੂੰ ਪ੍ਰਾਪਤ ਹੋਇਆ, ਆਹ ਜਿਹੜਾ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਨਾ, ਇਹ ਮਾਲਕ ਦੇ ਨਾਲ ਗੰਢ ਪਾਉਣ ਵਾਸਤੇ ਹੈ, ਇਹ ਮਾਲਕ ਦੇ ਨਾਲ ਪ੍ਰੀਤ ਪਾਉਣ ਵਾਸਤੇ ਹੈ। ਟੂਟੀ ਗੰਢ ਨਹਾਰ ਗੋਪਾਲ, ਉਹ ਭਲਿਆ ਗੋਪਾਲ ਪਰਮਾਤਮਾ ਟੁੱਟੀ ਗੰਢਣ ਵਾਲਾ, ਇਸ ਜੀਵਨ ਦੇ ਵਿੱਚ ਤੈਨੂੰ ਪ੍ਰਾਪਤ ਹੋਣਾ, ਇਹ ਜੀਵਨ ਤੇਰੀ ਮਾਲਕ ਦੇ ਨਾਲ ਪ੍ਰੀਤ ਡੁੰਡ ਗੰਢਣੀ ਹੈ।
ਉਦਾਰੇ ਸੁਆਮੀ ਪ੍ਰਭ ਕਿਰਪਾ ਧਾਰੇ।
ਸਮੁੱਚੀ ਸੰਗਤ ਅਰਦਾਸ ਕਰੋ, ਬੇਨਤੀ ਕਰੋ, ਜੋਦੜੀ ਕਰੋ, ਰਹਿਰਾਸ ਕਰੋ, ਪਾਤਸ਼ਾਹ ਕਿਰਪਾ ਕਰੋ, ਬਖਸ਼ਿਸ਼ ਕਰੋ, ਕਿਰਪਾ ਧਾਰੇ, ਕਿਰਪਾ ਕਰਕੇ ਮੇਰੇ ਤੇ ਕਿਰਪਾ ਰਹਿਮਤ ਕਰਕੇ ਕੀ ਕਰੋ, ਉਧਾਰ ਸੁਆਮੀ। ਬਹੁਤ ਸੁੰਦਰ ਪਾਠ ਕੀਤਾ ਬੱਚੇ ਨੇ, ਇਹ ਉਧਰ ਪਾਠ ਨਹੀਂ ਕਰਨਾ, ਉਧਾਰ। ਉਧਰ ਦਾ ਮਤਲਬ ਵੀ ਤੁਸੀਂ ਉਧਰ ਜਾਓ, ਪਰਮਾਤਮਾ ਨੂੰ ਅਸੀਂ ਕਹੀਏ ਵੀ ਤੁਸੀਂ ਉਧਰ ਜਾਓ, ਤੁਸੀਂ ਪਾਰ ਹੋ ਜਾਓ, ਨਹੀਂ। ਉਧਾਰ ਐ ਮੇਰੇ ਮਾਲਕ, ਮੇਰੇ ਸੁਆਮੀ, ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ, ਮੇਰਾ ਉਧਾਰ ਕਰ ਦੇ।
ਨਾਨਕ ਦਾਸ ਹਰ ਸਰਨ ਦੁਆਰੇ।
ਇਸ ਲਈ ਸਾਹਿਬ ਕਹਿੰਦੇ ਨਾਨਕ, ਹੇ ਨਾਨਕ ਦਾਸ, ਇਹ ਜੀਵ ਰੂਪੀ ਦਾਸ ਹਰ ਸਰਨ ਦੁਆਰੇ, ਹੇ ਹਰੀ ਤੇਰੇ ਦੁਆਰੇ ਤੇਰੀ ਸ਼ਰਨ ਦੇ ਵਿੱਚ ਆਇਆ। ਐ ਮੇਰੇ ਮਾਲਕ, ਮੇਰੇ ਸੁਆਮੀ, ਤੇਰੇ ਦੁਆਰੇ ਤੇ ਤੇਰਾ ਦਾਸ ਸੇਵਕ ਤੇਰੀ ਸ਼ਰਨ ਦੇ ਵਿੱਚ ਆਇਆ। ਕਾਹਦੇ ਵਾਸਤੇ ਆਏ? ਨਾਮ ਦੇ ਨੂੰ ਪੁੱਛਿਆ ਨਾ ਮਾਲਕ ਨੇ, ਤੂੰ ਕੌਣ ਰੇ, ਬਈ ਤੂੰ ਕੌਣ ਹੈ? ਕਹਿੰਦਾ ਮੈਂ ਜੀ ਨਾਮਾ, ਐ ਮੇਰੇ ਸਾਹਿਬ ਮੈਂ ਨਾਮਾ ਹਾਂ। ਬਈ ਕਾਹਦੇ ਵਾਸਤੇ ਆਇਆ? ਤੂੰ ਕੌਣ ਰੇ? ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨ, ਮੇਰੇ ਤੇ ਕਿਰਪਾ ਕਰ, ਮੇਰੇ ਤੇ ਬਖਸ਼ਿਸ਼ ਕਰ, ਮੈਨੂੰ ਪਾਰ ਕਰ ਦੇ, ਮੈਂ ਤੇਰੀ ਸ਼ਰਨ ਵਿੱਚ ਆਇਆ। ਤੋ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ ਜੋ ਮਾਲਕ ਦੀ ਸ਼ਰਨ ਵਿੱਚ ਆਉਂਦੇ ਨੇ, ਗੁਰੂ ਆਪਣੇ ਅਭੇਦ ਨਿਸ਼ਚੇ ਰੂਪੀ ਉਹਨਾਂ ਨੂੰ ਗਲੇ ਲਗਾ ਲੈਂਦੇ ਹਨ।
ਉਦਾਰੇ ਸੁਆਮੀ ਪ੍ਰਭ ਕਿਰਪਾ ਧਾਰੇ। ਨਾਨਕ ਦਾਸ ਹਰ ਹਰ ਸਰਨ ਦੁਆਰੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ।